Quiero ver a Brandy animarte a calle. Brandy amaste y amaste. ਬਾਕੀ ਮਤਾਂ ਸੰਤਾਂ ਵਾਸਤੇ ਨੇ ਬਨਾਰਸ ਕੇ ਠੱਲਾਂ ਵਾਸਤੇ ਅਪਰਾਧੀਆਂ ਨੂੰ ਤਾਰਨ ਵਾਲੀ ਮਤ ਹੈ ਬਸ ਕਿਹਦੀ ਹੈ ਮਤ ਪਰਮੇਸ਼ਰ ਦੀ ਹੈ ਅਪਰਾਧੀ ਦੀ ਆਪਣੀ ਮਤ ਤਾਂ ਡੋਬਣ ਵਾਲੀ ਹੁੰਦੀ ਹੈ ਤਾਰਨ ਵਾਲੀ ਕਾਹਨੂੰ ਹੁੰਦੀ ਹੈ ਉਹਦੀ ਅਪਰਾਧੀਆਂ ਦੀ ਮਤ ਨਹੀਂ ਹੈ ਤਾਂ ਪਰਮੇਸ਼ਰ ਦੀ ਮਤ ਹੈ ਕਿਉਂਕਿ ਅਪਰਾਧੀ ਨੇ ਆਪਣਾ ਨਾਂ ਨਹੀਂ ਲਾਇਆ ਨਾਲ ਵੀ ਮੇਰੀ ਮਤ ਹੈ ਇਹਨੂੰ ਅਪਰਾਧੀਆਂ ਦੀ ਮਤ ਤਾਂ ਨਹੀਂ ਕਹਿ ਸਕਦੇ ਉਹਨੇ ਆਪਣਾ ਨਾਂ ਨਹੀਂ ਨਾਂ ਇਹਨੇ ਨਹੀਂ ਕਿਹਾ ਮੇਰੀ ਮਤ ਹੈ ਮੇਰੀ ਮਤ ਥੋੜੀ ਰਾਮ ਆਪਣੀ ਨਹੀਂ ਕਿਹਾ ਕਿਸੇ ਨੇ ਜੇ ਆਪਣੀ ਕਹਿੰਦੇ ਤਾਂ ਅਪਰਾਧੀਆਂ ਦੀ ਮਤ ਬਣ ਜਾਂਦੀ ਜਿਹੜੇ ਮਤ ਦੇ ਨਾਲ ਆਪਣਾ ਆਪਾ ਜੋੜਿਆ ਉਹ ਅਪਰਾਧੀਆਂ ਦੀ ਮਤ ਹੈ ਜਿਹਦੇ ਨਾਲ ਬੰਦੇ ਦਾ ਨਾਂ ਜੁੜ ਗਿਆ ਉਹ ਅਪਰਾਧੀ ਦੀ ਮਤ ਹੋ ਜਾਂਦੀ ਹੈ ਹੋ ਗਈ ਇਹ ਤਾਂ ਅਪਰਾਧੀਆਂ ਦੀ ਮਤ ਨਹੀਂ ਹੋਈ ਤਾਂ ਨਹੀਂ ਹੋਈ ਅਪਰਾਧੀਆਂ ਦੀ ਮਤ ਇਹਦੇ ਨਾਲ ਬੰਦੇ ਦਾ ਨਾਂ ਨਹੀਂ ਜੁੜਿਆ ਧਿਆਨ ਰੱਖਣ ਵਾਲਾ ਪੁਆਇੰਟ ਹੈ ਜੇ ਤੁਸੀਂ ਨਾਨਕ ਦੀ ਮਤ ਕਹਿਣਾ ਅਪਰਾਧੀਆਂ ਦੀ ਬਣ ਜੂਗੀ ਜਿਹਨੇ ਜਨਮ ਲਿਆ ਸੰਸਾਰ ਚ ਉਹ ਚਾਹੋਮੇ ਸੀ ਚਾਹੇ ਹਵਾ ਸਮਾਨ ਸੀ ਬਸ ਕਿਉਂਕਿ ਹੋਮੇ ਨਰਕ ਸੁਰਗ ਅਵਤਾਰ ਤਿੰਨ ਜਗ੍ਹਾ ਹੋਮੇ ਜਾਂਦੀ ਹੈ ਨਰਕ ਹੋਵੇ ਸੁਰਗ ਹੋਵੇ ਉੱਥੇ ਵੀ ਹੋਮੇ ਹੁੰਦੀ ਹੈ ਸੁਰਗ ਚ ਵੀ ਹੋਮੇ ਦੇਵਤਿਆਂ ਨੂੰ ਵੀ ਹੰਕਾਰ ਹੁੰਦਾ ਅਭਿਮਾਨ ਉਤਾਰਨ ਦੇਵਤਿਆਂ ਮੈਖਾ ਸੁਰ ਸੁੰਭ ਉਪਾਇਆ ਨਰਕ ਸੁਰਗ ਅਵਤਾਰ ਅਵਤਾਰ ਹੁੰਦਾ ਜਨਮ ਲੈਣਾ ਇਹਨਾਂ ਵਾਲੇ ਅਵਤਾਰ ਵੀ ਹੰਕਾਰੀ ਨੇ ਸਮੇਂ ਸਮੇਂ ਦੇ ਰਾਜੇ ਸਾਰੇ ਅਵਤਾਰ ਹੰਕਾਰੀ ਨੇ ਤਦੇ ਤਾਂ ਕਿਹਾ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਰਾਮ ਸੇ ਬੇਟ ਡਾਰੇ ਬੇਟੇ ਕੌਣ ਅਪਰਾਧੀ ਸੀ ਤਾਂ ਬੇਟੇ ਬੇਟ ਡਾਰੇ ਉਹ ਪਾਏ ਇਹ ਗੁਰਮਤ ਹੈ ਉਹ ਇਹੀ ਸਵਾਲ ਪੁੱਛਦਾ ਹੈ ਇਹ ਸਵਾਲ ਹੈ ਵੀ ਇਹ ਕਿਹਦੇ ਨਾਲ ਕਦੋਂ ਤੋਂ ਮਤ ਸ਼ੁਰੂ ਹੋਈ ਹੈ ਕਿਹਨੇ ਬਣਾਈ ਹੈ ਕਿਹੜੇ ਵੇਲੇ ਤੋਂ ਪ੍ਰਚਲਿਤ ਹੈ ਪਿੱਛੇ ਰਿਕਾਰਡ ਇਹਦਾ ਕਿਉਂਕਿ ਉਹਨਾਂ ਨੇ ਲਿਖਿਆ ਹੋਇਆ ਇਹਦੇ ਬਾਰੇ ਸਰਸਵਤੀ ਕਹਿੰਦੇ ਨੇ ਸਿੱਧੂ ਮੱਧ ਗ੍ਰੰਥਾਂ 'ਚ ਸਰਸਵਤੀ ਸਰਵ ਸ੍ਰੇਸ਼ਟ ਰਸ ਵਾਲੀ ਉਹ ਗੁਰਮਤ ਹੀ ਹੈ ਸਾਰੇ ਰਸ ਦੇ ਵਿੱਚ ਨਾਮ ਦਾ ਰਸ ਸਰਵ ਸ੍ਰੇਸ਼ਟ ਰਸ ਹੈ ਇਹ ਰਸ ਪੀਏ ਨੋ ਰਸ ਭਾਵਾਂ ਦੂਏ ਰਸ ਤਾਂ ਚਿੱਟੇ ਨਹੀਂ ਲੱਗਦੇ ਕਹਿੰਦੇ 12 ਕੋ ਇਹ ਪ੍ਰਗਟ ਰਹਿੰਦੀ ਹੈ 12 ਕੋ ਗੁਪਤ ਜਲਦੀ ਹੈ ਧਰਤੀ ਚ ਅੰਡਰਗਰਾਊਂਡ ਜਲਦੀ ਇਹੋ ਜਿਹੀ ਕੋਈ ਸੰਸਾਰ 'ਚ ਨਦੀ ਨਹੀਂ ਹੈ ਨਾ ਹੋ ਸਕਦੀ ਹੈ ਅਸਲ 'ਚ ਗੁਰਮਤ ਹੈ ਕੁਛ ਟਾਈਮ ਇਹ ਪ੍ਰਗਟ ਹੁੰਦੀ ਹੈ ਕੁਛ ਟਾਈਮ ਗੁਪਤ ਹੁੰਦੀ ਹੈ ਹਿਰਦਿਆਂ 'ਚ ਚੱਲਦੀ ਹੈ ਲੋਕਾਂ ਦੇ ਪ੍ਰਗਟ ਨਹੀਂ ਹੁੰਦੀ ਬਾਹਰ ਨਹੀਂ ਆਉਂਦੀ ਐਂ ਤਾਂ ਮੰਨਦੇ ਨੇ ਸਾਰੇ ਰੱਬ ਇੱਕ ਹੈ ਕੀ ਇੱਕ ਹੈ ਦਰਸ਼ਨ ਨਹੀਂ ਹੋ ਰਹੇ ਦਰਸ਼ਨ ਤਾਂ ਇਹਨੇ ਕਰਾਉਣੇ ਨੇ ਜਾਂ ਬਾਹਰੋਂ ਆਪੇ ਇੱਕ ਹੈ ਜਿਹੜਾ ਕਹਿੰਦਾ ਇੱਕ ਕੀ ਹੈ ਜਿਹੜਾ ਕਹਿੰਦਾ ਇੱਕ ਕੀ ਹੈ ਉਹ ਆਪੇ ਤਾਂ ਹੈ ਇੱਕ ਆਤਮ ਦਰਸ਼ਨ ਨਹੀਂ ਹੋ ਰਿਹਾ ਉਹਨੂੰ ਇੱਕ ਦਾ ਭੁਲੇਖਾ ਹੈ ਜਿਹੜਾ ਇੱਕ ਹੈ ਉਹੀ ਸਵਾਲ ਕਰਦਾ ਇੱਕ ਕੀ ਹੈ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ ਔਰ ਜਿਹਨੂੰ ਤੂੰ ਹੋਰ ਮੰਨਦਾ ਸੀ ਰੱਬ ਮੰਨਦਾ ਤਾਂ ਤੂੰ ਹੀ ਹੈ ਤੂੰ ਆਪ ਇੱਕ ਦਾਲ ਹੋਇਆ ਹੋਇਆ ਜਿੱਦਣ ਇੱਕ ਉਹ ਜਿਹਾ ਤੈਨੂੰ ਸਮਝ ਆ ਜੂ ਇੱਕ ਕੀ ਹੁੰਦਾ ਜਿੰਨਾ ਚਿਰ ਦਾਲ ਹੈ ਸਮਝ ਨਹੀਂ ਆਉਣੀ ਇੱਕ ਕੀ ਹੈ ਜੇ ਦਾਲ ਕਦੇ ਇੱਕ ਨਾ ਇੱਕ ਦੇਖਦੀ ਨੀ ਇੱਕ ਨੇ ਦੇਖਿਆ ਨੀ ਸਾਬਤ ਸੂਰਤ ਦੇਖਿਆ ਦੀ ਦਾਲ ਨੇ, ਦਾਲ ਰਹੀ ਹੈ ਕਰੋੜਾਂ ਕੁਇੰਟਲ ਦਾਲ ਦੇ ਵਿੱਚ ਦਾਲ ਏ ਦਾਲ ਹੈ, ਤਾਂ ਉਹਨੂੰ ਇੱਕ ਦਾ ਗਿਆਨ ਨਹੀਂ ਹੋ ਸਕਦਾ। ਜਿੱਦਣ ਪੂਰਾ ਸਾਬਤ ਦਾਣਾ ਦੇਖੂ ਪਤਾ ਲੱਗੂ ਮੇਰੀ ਹੋਦੇ ਤੋਂ। ਇਹ ਮੱਤ ਇੱਕ ਦੀ ਹੈ, ਸਾਬਤ ਸੂਰਤ ਦੀ ਮੱਤ ਹੈ ਇਹ, ਉਹ ਮੱਤ ਮਨ ਮੱਤ ਅੱਧੇ ਦੀ ਮੱਤ ਹੈ, ਅਧੂਰੀ ਹੈ। ਉਹ ਮੱਤਾਂ ਅਧੂਰੀਆਂ ਤਾਂ ਨੇ, ਉਹਨਾਂ ਨੂੰ ਬਣਾਉਣ ਵਾਲਾ ਆਪ ਅਧੂਰਾ ਹੈ, ਪੂਰਾ ਗੁਰ ਨਹੀਂ ਹੈ ਉਹ। ਪੂਰੇ ਗੁਰ ਕਾ ਸੁਣੋ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪਏ। ਤੈਨੂੰ ਪਾਰ ਬ੍ਰਹਮ ਅੰਦਰੋਂ ਬਹੁਤ ਨੇੜੇ ਹੋ, ਸਭ ਤੇ ਨੇੜੇ ਹੋ ਦਿਖ ਜਾਊਗਾ, ਸਭ ਤੇ ਨੇੜੇ ਤੈਨੂੰ ਜੇ ਕੋਈ ਹੈ ਤਾਂ ਪਾਰ ਬ੍ਰਹਮ, ਜਿਹਨੂੰ ਤੂੰ ਬਹੁਤ ਦੂਰ ਮੰਨਦਾ ਉਹ ਸਭ ਤੇ ਨੇੜੇ। ਜੋ ਚੀਜ਼ ਅੰਦਰ ਹੈ ਸਾਡੇ ਉਹ ਸਭ ਤੋਂ ਨੇੜੇ, ਹਾਰਟ ਦੇ ਵਿੱਚ ਬਲੱਡ ਸਰਕੂਲੇਸ਼ਨ ਚੱਲਦਾ, ਖੂਨ ਹਾਰਟ ਤੇ ਕਿੰਨੀ ਦੂਰ ਹੈ, ਦਿਮਾਗ ਦਿਲ ਤੋਂ ਦੂਰ ਹੈ, ਅੱਖਾਂ ਦਿਲ ਤੋਂ ਦੂਰ ਹਨ, ਪਰ ਖੂਨ ਤਾਂ ਦਿਲ ਤੋਂ ਦੂਰ ਨਹੀਂ, ਉਹ ਤਾਂ ਉਹਦੇ ਵਿੱਚ ਘੁੰਮਦਾ। ਜਿਹੜੇ ਉਹਦੇ ਵਿੱਚ ਹੈ ਮੰਨਦੇ, ਵਿੱਚ ਹੈ ਮਨ ਮੈਂ ਆਪ ਹੈ, ਮਨ ਉਹਨੂੰ ਕਹਿੰਦੇ ਉਹ ਕਿੱਥੇ, ਉਹਨੂੰ ਲੱਭਦਾ, ਇਹ ਉਹਨੂੰ ਲੱਭਦਾ ਜਿਹੜਾ ਇਹਦੇ ਅੰਦਰ ਹੈ, ਲੱਭਦਾ ਬਾਹਰੋਂ ਲੱਭਦਾ, ਜੇ ਅੰਦਰੋਂ ਲੱਭੇ ਤਾਂ ਫਿਰ ਤਾਂ ਰੌਲਾ ਹੀ ਨਹੀਂ, ਫਿਰ ਤਾਂ ਪਾ ਲਵੇ, ਪਾਇਆ ਉਹ ਰਿਹਾ ਜਿਹਨੇ ਅੰਦਰੋਂ ਲੱਭਿਆ, ਜਿਹਨੇ ਬਾਹਰੋਂ ਲੱਭਿਆ ਗੁਰੂ ਨੇ ਪਾਇਆ। ਬਾਟ ਉਹਨਾਂ ਸੇ ਪਰਮ ਭੁਲਾਈ, ਪਰਮ ਪੈਦਾ ਕਰਤਾ ਉਹਨਾਂ ਨੇ ਕਹਾਣੀਆਂ ਸਾਖੀਆਂ ਝੂਠੀਆਂ ਬਣਾ ਕੇ ਪਾਇਆ ਕਿਸੇ ਨੇ।
ਤੇਰਾ ਕੌਣ ਗੁਰੂ ਜਿਸਕਾ ਤੂੰ ਚੇਲਾ,
ਤੇਰਾ ਗੁਰੂ ਕੌਣ ਹੈ ਜਿਹਦਾ ਤੂੰ ਚੇਲਾ, ਫਿਰ ਇਹ ਹੋ ਜਾਊਗਾ ਉਹਦਾ ਗੁਰੂ ਕੌਣ ਸੀ, ਫਿਰ ਇਹਦਾ ਹੋਜੂ ਉਹਦਾ ਗੁਰੂ ਕੌਣ ਸੀ, ਫਿਰ ਇਹਦਾ ਹੋਜੂ ਉਹਦਾ ਗੁਰੂ ਕੌਣ ਸੀ, ਇੱਕ ਲਾਈਨ ਲੱਗ ਜੂ ਧੁਰ ਤੱਕ। ਪਿੱਛੇ ਪਿਛੋਕੜ ਲੱਭ ਲਾਂਗੇ ਕਿੱਥੋਂ ਮਤ ਚੱਲੀ, ਇਹਦੇ ਚ ਗੱਲ ਹੈ ਜੀ, ਕਿ ਅੱਜ ਗੁਰੂ ਚੇਲਾ ਹੀ ਨਹੀਂ ਹੁੰਦਾ। ਜੇ ਗੁਰੂ ਚੇਲਾ ਹੁੰਦਾ ਇਹਦੇ ਵਿੱਚ ਤਾਂ ਇਹਦੇ ਚ ਵੀ ਚੇਨ ਬਣੀ ਹੋਈ ਹੁੰਦੀ, ਚੇਨ ਹੈ ਜੀ, ਹਰ ਵਾਰ ਨਵੀਂ ਪ੍ਰਗਟ ਹੁੰਦੀ। ਉਹੀ ਮੱਤ ਹੈ ਪ੍ਰਗਟ ਹੁੰਦੀ ਹੈ, ਜਦ ਉਹੀ ਹੁੰਦੀ ਹੈ ਮੱਤ, ਉਹੀ ਹੁੰਦੀ ਹੈ ਪ੍ਰਗਟ ਹੁੰਦੀ ਹੈ ਗੁਪਤ ਹੋ ਕੇ, ਗੁਪਤ ਦੇਖੋ ਨਾ ਧਰਤੀ ਥੱਲੇ ਪਾਣੀ, ਬਾਰਿਸ਼ ਉੱਤੋਂ ਕਹਿੰਦੇ ਪੈਂਦੀ ਹੈ ਕਿ ਧਰਤੀ ਪਾਣੀ ਨਹੀਂ, ਉੱਤੋਂ ਗਿਆਨ ਦੀ ਉੱਤੋਂ ਨਾਮ ਦੀ ਵਰਖਾ ਦੀ ਕਿਉਂ ਲੋੜ ਹੈ, ਨਵਾਨੀ ਦੀ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਂ, ਸਾਰਿਆਂ ਦੇ ਹਿਰਦੇ ਗਏ ਤਾਂ ਸੱਚ, ਤੇ ਉੱਤੋਂ ਸੱਚ ਦੀ ਬਾਰਿਸ਼ ਦੀ ਕਿਉਂ ਲੋੜ ਹੈ। ਉਹ ਪ੍ਰਗਟ ਨਹੀਂ ਹੈ, ਉਸੇ ਨੂੰ ਪ੍ਰਗਟ ਕਰਨ ਵਾਸਤੇ ਉੱਤੋਂ ਬਾਰਿਸ਼ ਦੀ ਲੋੜ ਹੈ, ਉਸੇ ਨਾਲ ਗਿੱਲ ਬਚਾਉਣ ਵਾਸਤੇ, ਰਾਜ ਸੁੱਕਾ ਵਿਚਾਲੇ ਸੁੱਕਾ, ਉਤਲਾ ਹੀ ਪਾਣੀ ਥੱਲੇ ਜਾਣਾ, ਉੱਤੇ ਵਾਲਾ ਪਾਣੀ ਥੱਲੇ ਚਲਾ ਜਾਣਾ, ਜੇ ਬਾਰਿਸ਼ ਹਟੇ ਨਾ ਪਈ ਜਾਵੇ ਪਈ ਜਾਵੇ ਪਈ ਜਾਵੇ ਤਾਂ ਥੱਲੇ ਵਾਲਾ ਉਤਲੇ ਵਾਲਾ ਪਾਣੀ ਇੱਕੋ ਹੋ ਜਾਂਦਾ। ਸੇਮ ਆ ਕੇ ਪਾਣੀ ਵਹਿ ਤੁਰਦਾ, ਸੇਮ ਵਾਲੇ ਇਲਾਕੇ 'ਚ ਪਾਣੀ ਵਹਿ ਤੁਰਦਾ ਨਾ, ਐਡੀ ਸੇਮ ਆ ਜਾਂਦੀ ਹੈ ਪਾਣੀ ਵਗ ਤੁਰਦਾ, ਥੱਲੇ ਵਾਲਾ ਉੱਤੇ ਵਾਲਾ ਪਾਣੀ ਇੱਕੋ ਹੀ ਬਣ ਜਾਂਦਾ। ਫੇਰ ਇਹ ਮਤ ਪ੍ਰਗਟ ਹੁੰਦੀ ਹੈ, ਜੇ ਥੱਲੇ ਵਾਲਾ ਉੱਤੇ ਵਾਲਾ ਇੱਕ ਹੋ ਜਾਂਦਾ ਨਾ ਪਾਣੀ, ਫਿਰ ਗਾਹਾਂ ਦਰਿਆ ਬਣ ਕੇ ਤੁਰਦਾ ਹੈ।
ਕਮਨ ਕਥਾ ਲੈ ਰਹੋ ਨਿਰਾਲੇ,
ਕਿਹੜੀ ਕਥਾ ਹੈ ਸਾਖੀ ਹੈ, ਕਿਹੜੀਆਂ ਜਿਵੇਂ ਪੁਰਾਣਕ ਸਾਖੀਆਂ ਨੇ ਆਪਣੇ ਗੁਰੂਆਂ ਦੀਆਂ ਦੱਸੀਆਂ ਹੋਈਆਂ, ਤੁਸੀਂ ਨਿਰਾਲੇ ਸੰਸਾਰ ਤੇ ਜਿਹੜੇ ਤੁਰੇ ਫਿਰਦੇ ਹੋ, ਸੰਸਾਰ ਵਿੱਚ ਖੁੱਬੇ ਨਹੀਂ ਹੋਏ, ਕ੍ਰਿਸ਼ਤੀ ਆਦਮੀ ਹੋ, ਕ੍ਰਿਸ਼ਤ ਵਿੱਚ ਤੁਹਾਡਾ ਮਨ ਉਪਰਾਮ ਹੋਇਆ ਹੋਇਆ, ਕਿਸੇ ਕੰਮ ਕਾਰ ਚ ਨਹੀਂ ਖੁੱਭਿਆ, ਇਹ ਨਰਾਲਾ ਹੈ, ਇਹਨੂੰ ਨਰਾਲਾ ਇਸੇ ਨੂੰ ਨਰਾਲਾ ਕਹਿ ਰਹੇ, ਸੰਸਾਰ ਚ ਰਹਿਣਾ ਹੋਇਆ ਵੀ ਤੂੰ ਸੰਸਾਰ ਤੋਂ ਵੱਖਰਾ ਕਿਵੇਂ ਤੁਰਿਆ ਫਿਰਦੇ, ਤੈਨੂੰ ਸੰਸਾਰ ਪੁੱਜ ਨਹੀਂ ਸਕਿਆ। ਐਸੀ ਕਿਹੜੀ ਕਥਾ ਹੈ, ਕਿਹੜੀ ਕਥਾ ਦਾ ਅਸਰ ਹੋ ਗਿਆ ਤੇਰੇ ਤੇ, ਤੂੰ ਨਰਾਲਾ ਹੋਇਆ ਫਿਰਦਾ। ਹੁਣ ਉਹ ਸਾਖੀਆਂ ਸੁਣਨ ਸੁਣਾਉਣ ਵਾਲੇ ਨੇ ਵਿਚਾਰੇ, ਉਹ ਕਹਿੰਦੇ ਨੇ ਸਾਨੂੰ ਕੋਈ ਸਾਖੀ ਸੁਣਾ ਜਿਹਦਾ ਅਸਰ ਹੋਵੇ, ਆਹ ਨਹੀਂ ਪੱਲੇ ਪੈ ਰਿਹਾ ਉਹਨਾਂ ਦੇ ਜੋ ਕਹਿ ਰਹੇ ਨੇ। ਉਹਨਾਂ ਦੀ ਕਦੇ ਬੁੱਧੀ ਗਈ ਸੀ ਵੀ ਇਹਨੂੰ ਪਕੜ ਲੈਂਦੀ, ਕੁਛ ਨੀ ਉਹਨਾਂ ਦੇ ਪੱਲੇ ਪੈ ਰਿਹਾ, ਉੱਤੇ ਨਹੀਂ ਡੰਗੀ ਜਾਂਦੀਆਂ ਗੱਲਾਂ ਉਹਨਾਂ ਦੇ। ਹੁਣ ਇੱਥੇ ਜੋ ਕੋਈ ਆ ਬੈਠੇ ਪਹਿਲੇ ਦਿਨ ਸੁਣੇ ਉਹਦੇ ਕੁਛ ਵੀ ਨਹੀਂ ਪੱਲੇ ਪੈਣਾ, ਸਭ ਉੱਤੇ ਦੀ ਰੁਕ ਜਾਣ। ਉਹਨੇ ਜੋ ਸੁਣਿਆ ਹੋਇਆ ਧਰਮ, ਉਹ ਧਰਮ ਹੈ ਨੀ, ਸਾਡੇ ਵੀ ਪ੍ਰਚਾਰ ਹੋਇਆ ਧਰਮ ਹੈ ਨੀ, ਸਿੱਖੀ ਹੋਇਆ ਨੀ। ਉਹ ਤਾਂ ਐਂ ਕਹਿੰਦਾ ਨਾ ਸਾਨੂੰ ਤਾਂ ਪਤਾ ਨੀ ਤੁਸੀਂ ਕੀ ਕਹੀ ਜਾਂਦੇ। ਹੁਣ ਉਹਨਾਂ ਨੇ ਤਾਂ ਨਾਮ ਵਾਹਿਗੁਰੂ ਵਾਹਿਗੁਰੂ ਨੂੰ ਮੰਨਿਆ ਹੋਇਆ, ਗੁਰਬਾਣੀ ਬਲਦੀ ਰਹੀ ਹੈ। ਰਾਮ ਰਾਮ ਨੂੰ ਵੀ ਰਾਮ ਨਾਮ ਔਰ ਮੈਂ ਕਿਹਾ ਵੀ ਕਿਹਾ,
ਕਵਨ ਕਥਾ ਲਈ ਰਹੋ ਨਿਰਾਲੇ,
ਕਿਹੜੀ ਕਥਾ ਐਸੀ ਜਿਹਦੇ ਨਾਲ ਤੁਸੀਂ ਸੰਸਾਰ ਤੋਂ ਵੱਖਰੇ ਹੋ ਗਏ ਰਹਿੰਦੇ ਹੋ, ਸੰਸਾਰੀ ਜੀਵਨ ਤੋਂ ਵੱਖਰੇ ਰਹਿੰਦੇ ਹੋ? ਕਿਹਨੇ ਅਸਰ ਪਾਤਾ, ਕਿਹੜੀ ਚੀਜ਼ ਨੇ ਅਸਰ ਪਾਇਆ ਤੇਰੇ ਦੇਸ਼ ਦਾ?
ਬੋਲੇ ਨਾਨਕ ਸੁਣੋ ਤੁਮ ਬਾਲੇ।
ਉਹ ਬੋਲੇ ਨੇ ਜੋਗੀ ਨਾਨਕ ਨੂੰ ਕਹਿੰਦੇ ਨੇ ਸੁਣੋ ਤੁਮ ਬਾਲੇ, ਬਾਲਕ ਤੂੰ ਇਹ ਗੱਲ ਸਾਨੂੰ ਸਮਝਾ, ਕਿਹਨੇ ਤੈਨੂੰ ਉਪਦੇਸ਼ ਕੀਤਾ, ਕਿਹੜੀ ਕਥਾ ਸਾਖੀ ਸੁਣਾਈ ਕਿ ਤੂੰ ਸੰਸਾਰ ਤੋਂ ਵਿਰਕਤ ਹੋ ਗਿਆ?
ਇਸ ਕਥਾ ਦਾ ਦੇ ਵਿਚਾਰ,
ਇਸ ਕਥਾ ਦਾ ਵਿਚਾਰ ਦੇ ਸਾਨੂੰ, ਤਾਂ ਇਸ ਤਰੀਕੇ ਨਾਲ ਕੋਈ ਕਥਾ ਸੁਣਾ, ਸਾਖੀ ਸੁਣਾ ਜਿਹਦਾ ਸਾਡੇ ਤੇ ਅਸਰ ਪਵੇ, ਸਾਡੇ ਨੀ ਪੱਲੇ ਪੈਂਦਾ ਜੋ ਕੁਛ ਤੈਂ ਹੁਣ ਠੀਕ ਹੈ।
ਭਵਜਲ ਸ਼ਬਦ ਲੰਘਾਵਣ ਹਾਰ, ਇਸ ਕਥਾ ਦਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ।
ਜਿਹੜਾ ਭਵਜਲ ਹੈ, ਭਵ ਸਾਗਰ ਨੂੰ ਜਿਹੜਾ ਲੰਘਾਵਣ ਹਾਰ ਸ਼ਬਦ ਹੈ ਨਾ ਉਪਦੇਸ਼, ਉਹ ਕਥਾ ਦਾ ਸਾਨੂੰ ਤਾਂ ਉਹ ਸੁਣਾ ਦੇ, ਕੋਈ ਕਥਾ ਕਹਾਣੀ ਸੁਣਾ ਜਿਹੜੀ ਭਵਜਲ ਤਰਜੀ ਹੈ। ਇਹ ਅਕਥ ਕਥਾ, ਇਹਦਾ ਨਾਂ ਤਾਂ ਹੀ ਕਿਹਾ, ਇਹ ਅਕਥ ਕਥਾ, ਕਥਨ ਕਥਨ ਨਹੀਂ ਕੀਤੀ ਜਾ ਸਕਦੀ, ਕਥੀ ਗਈ ਹੈ, ਕਥਾ ਵੀ ਹੈ, ਹੈ ਵੀ ਕਥਨ ਤੋਂ ਪਰੇ। ਕੁਛ ਹਿੱਸਾ ਇਹਦਾ ਕਥਨ ਕਰਨ ਯੋਗ ਹੈ, ਕੁਛ ਹਿੱਸਾ ਫਿਰ ਬੁੱਝਣ ਯੋਗ ਹੈ, ਕਥਨ ਕਰਨ ਤੋਂ ਬਾਹਰ ਹੈ, ਅਕਥ ਹੈ, ਉਹ ਦੱਸਿਆ ਨਹੀਂ ਜਾ ਸਕਦਾ। ਨਾਮ ਦਾ ਟੇਸਟ ਕੀ ਹੈ ਨਹੀਂ ਦੱਸਿਆ ਜਾ ਸਕਦਾ, ਉਹਦਾ ਰੂਪ ਰੰਗ ਕੀ ਹੈ ਨਹੀਂ ਦੱਸਿਆ ਜਾ ਸਕਦਾ, ਰੇਖ ਭੇਖ ਕੀ ਹੈ ਨਹੀਂ ਦੱਸਿਆ ਜਾ ਸਕਦਾ, ਪੈਦਾ ਕਿੱਥੋਂ ਹੋਇਆ, ਕਦ ਹੋਇਆ, ਕਿਵੇਂ ਹੋਇਆ ਨਹੀਂ ਦੱਸਿਆ ਜਾ ਸਕਦਾ, ਕਦ ਤੱਕ ਰਹੂਗਾ ਨਹੀਂ ਦੱਸਿਆ ਜਾ ਸਕਦਾ। ਇੱਥੇ ਅਕਥ ਹੋਊਗੀ।
ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ।
ਪਵਨ ਆਰੰਭ ਸਤਿਗੁਰ ਮਤ ਵੇਲਾ, ਜਦੋਂ ਤੋਂ ਸੱਚੇ ਤੋਂ ਪਵਣਾ ਪਿਆ ਨਾ, ਉਦੋਂ ਮਤ ਪ੍ਰਗਟ ਹੋਈ ਹੈ। ਇਸ ਮਤ ਨੇ ਹੀ ਸ੍ਰਿਸ਼ਟੀ ਸਾਜੀ ਹੈ। ਜਦ ਮਤ ਪ੍ਰਗਟ ਹੋਈ ਸੀ, ਸ਼ਬਦ ਪ੍ਰਗਟ ਹੋਇਆ ਸੀ, ਸ਼ਬਦ ਗੁਰੂ ਸ੍ਰਿਸ਼ਟੀ ਪੈਦਾ ਹੋਈ ਸੀ। ਇਹਨੇ ਸੱਚੇ ਤੋਂ ਪਵਣਾ ਅੱਡ ਕਰ ਲਿਆ ਸੀ, ਉਧਰ ਮਨ ਵੀ ਅੱਡ ਹੋ ਗਿਆ ਸੀ। ਪਵਨ ਆਰੰਭ
ਸਤਿਗੁਰ ਮਤ ਵੇਲਾ,
ਸਤਿਗੁਰ ਦੀ ਮਤ ਹੈ, ਵੇਲਾ ਉਹ ਹੈ ਜਦੋਂ ਪਵਨ ਪੈਦਾ ਹੋਈ ਸੀ, ਸਮਾਂ ਉਹ ਹੈ ਜਦੋਂ ਪਵਨ ਪੈਦਾ ਹੋਈ ਸੀ, ਇੱਕ ਤੱਤ ਪੈਦਾ ਹੋਇਆ ਸੀ, ਬਾਕੀ ਤੱਤ ਆਪੇ ਪੈਦਾ ਹੋਏ ਨੇ ਸਮੇਂ ਨਾਲ, ਬਾਕੀ ਨਹੀਂ ਤੱਤ ਪੈਦਾ ਕੀਤੇ, ਇੱਕੋ ਤੱਤ ਪੈਦਾ ਕੀਤਾ, ਬਾਕੀ ਸਭ ਕੁਛ ਜੋ ਪੈਦਾ ਹੋਇਆ ਉਹ ਸਮੇਂ ਨਾਲ ਪੈਦਾ ਹੋਇਆ, ਕਿਉਂਕਿ ਸਮੇਂ ਦਾ ਅਸਰ ਹੈ ਮਾਇਆ ਦੇ ਉੱਤੇ। ਸੱਚੇ ਤੇ ਪਵਣਾ ਪਿਆ, ਪਵਣਾ ਤੇ ਜਲ ਹੋਏਗਾ, ਆਪੇ ਹੋ ਜਾਂਦਾ, ਸਮੇਂ ਨਾਲ ਹੋ ਜਾਂਦਾ, ਪੈਦਾ ਨਹੀਂ ਕੀਤਾ। ਗੈਸਾਂ ਮਿਲਦੀਆਂ ਨੇ, ਪਾਣੀ ਪੈਦਾ ਹੋ ਜਾਂਦਾ, ਗੈਸਾਂ ਪੈਦਾ ਕੀਤੀਆਂ ਨੇ ਉਹਨੇ, ਬਵਣ ਪੈਦਾ ਕੀਤਾ, ਪਾਣੀ ਆਪੇ ਹੋ ਗਿਆ, ਗਾਹ ਆਪ ਹੀ ਹੁੰਦਾ ਚਲਿਆ ਗਿਆ ਸਮੇਂ ਨਾਲ, ਸੂਰਜ ਨਾਲ, ਟੈਂਪਰੇਚਰ ਨਾਲ, ਪ੍ਰੈਸ਼ਰ ਨਾਲ, ਫਿਰ ਉਹਦਾ ਚਲਾ ਗਿਆ। ਪਰ ਸਭ ਤੋਂ ਪਹਿਲਾਂ ਪਵਣ ਪੈਦਾ ਹੋਈ, ਉਦੋਂ ਤੋਂ ਇਹ ਆਰੰਭ ਹੈ ਮੱਤ, ਇਸ ਮੱਤ ਨਾਲ ਸ੍ਰਿਸ਼ਟੀ ਪੈਦਾ ਹੋਈ ਹੈ। ਇਸ ਵਿਵੇਕ ਬੁੱਧੀ ਨੇ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ, ਇਸੇ ਦੀ ਭੈ ਵਿੱਚ ਸ੍ਰਿਸ਼ਟੀ ਚੱਲ ਰਹੀ ਹੈ। ਜੋ ਜੋ ਰਚਿਓ ਸੋ ਤਿਸੇ ਧਿਆਤ, ਜੋ ਜੋ ਇਹਨੇ ਪੈਦਾ ਕੀਤਾ ਹੈ ਉਹ ਸਾਰਾ ਇਹਦੀ ਭੈ ਵਿੱਚ ਹੈ। ਭੈ ਵਿੱਚ ਪਵਣ ਬਹਾ ਸਦ ਵਾਹੋ, ਭੈ ਵਿੱਚ ਚੱਲਣ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ, ਕਰੋੜੀ ਚਲਤਨਾ ਅੰਤ। ਉਦੋਂ ਤੋਂ ਪੈਦਾ ਹੋਈ ਹੋਈ ਹੈ ਭਾਈ, ਉਦੋਂ ਆਦਮੀ ਨਹੀਂ ਸੀ ਜਦੋਂ ਤੋਂ ਮੱਤ ਪੈਦਾ ਹੋਈ ਹੋਈ ਹੈ। 84 ਲੱਖ ਜੋਰ ਭੁਗਤ ਕੇ ਆਦਮੀ ਬਣਿਆ ਬਾਅਦ ਚ, ਆਦਮੀ ਦੇ ਜਨਮ ਤੇ ਕਰੋੜਾਂ ਸਾਲ ਪਹਿਲਾਂ ਦੀ ਮੱਤ ਹੈ। 84 ਲੱਖ ਪੌੜੀ ਤਾਂ ਓਦਾਂ ਹੀ ਚੜਾ ਲਿਆ ਇਹ ਮੱਤ ਹੋਰ ਜੂਨਾਂ ਚ, ਆਹ ਤਾਂ ਇੱਕ ਪੌੜੀ ਰਹਿੰਦੀ ਹੈ, ਇਸੇ ਮੱਤ ਨੇ ਚੜਾਇਆ 84 ਲੱਖ ਪੌੜੀ, ਇੱਕ ਪੌੜੀ ਉਹ ਚ ਰਹਿੰਦੀ ਹੈ। 84 ਲੱਖ ਜੋਨ ਸਵਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੈਨਰ ਚੁੱਕੇ ਆਇਆ ਜਾਏ ਦੁੱਖ ਪਾਣ, ਇਹ ਦੋਨਾਂ ਚੁੱਕ ਜੀ ਹੁਣ ਤੂੰ, ਪਿੱਛੇ ਨੀ ਚੁੱਕਿਆ, ਤੂੰ ਪਿੱਛੇ ਨੀ ਚੁੱਕਿਆ, ਇੱਥੇ ਚੁੱਕੇ ਨਾਲ, ਇੱਥੇ ਸਲਿਪ ਹੋਣ ਦਾ ਖਤਰਾ, ਕਿਉਂ ਇੱਥੇ ਤੂੰ ਸ਼ਰੀਕ ਖੁਦਾ ਬਣ ਗਿਆ, ਇੱਥੇ ਤੂੰ ਸੁਪਰੀਮ ਬਣ ਗਿਆ, ਇੱਥੇ ਤਾਂ ਸਾਰੀਆਂ ਜੂਨਾਂ ਆਪਣੇ ਬਸ ਵਿੱਚ ਕਰ ਲਈਆਂ, ਸਾਰੀਆਂ ਜੂਨਾਂ ਤੇ ਆਪਣੀ ਸਰਦਾਰੀ ਕਾਇਮ ਕਰ ਲਈ, ਮਾਇਆ ਤੇ ਆਪਣੀ ਪਕੜ ਮਜ਼ਬੂਤ ਕਰ ਲਈ, ਬਹੁਤ ਕੁਛ ਬਣਾ ਲਿਆ ਮਾਇਆ ਚੋਂ, ਤੂੰ ਬਣਾਉਣ ਵਾਲੇ ਨੂੰ ਭੁੱਲ ਗਿਆ, ਕ੍ਰੀਏਟਰ ਵੀ ਆਪ ਬਣ ਗਿਆ। ਜਾਂ ਹਵਾਈ ਜਹਾਜ਼ ਕਿਹਨੇ ਬਣਾਇਆ, ਰੇਲ ਦਾ ਇੰਜਣ ਕਿਹਨੇ ਬਣਾਇਆ, ਹਾਈਬ੍ਰਿਡ ਮੱਕੀ ਦਾ ਬੀਜ ਕਿਹਨੇ ਬਣਾਇਆ, ਉਹਨਾਂ ਦੇ ਨਾਂ ਨੇ ਜਿਹਨੇ ਪਹਿਲਾਂ ਬਣਾਇਆ ਧਰਤੀ ਬਣਾਈ, ਉਹਦਾ ਨਾਂ ਭੁੱਲ ਗਿਆ। ਰਿਕਾਰਡ ਕੀ ਹੈ, ਰਿਕਾਰਡ ਸਾਡੇ ਕੋਲ ਇਹ ਹੈ, ਇਹ ਪੜਾਇਆ ਜਾਂਦਾ, ਕ੍ਰੀਏਟਰ ਹੋਰ ਬਣ ਗਏ, ਕ੍ਰੀਏਟਰ ਛੱਡ ਦਿੱਤਾ ਸੀ, ਜਿਹਨੇ ਹਾਈਬ੍ਰਿਡ ਬੀਜ ਬਣਾਇਆ ਸੀ ਉਹ ਕਿਹਨੇ ਬਣਾਇਆ, ਇਹ ਸਵਾਲ ਛੱਡਤਾ, ਉਹ ਕਿਹਨੇ ਪੈਦਾ ਕੀਤਾ, ਇਹ ਛੱਡਤਾ ਸਵਾਲ, ਉਹਨੂੰ ਇੱਥੇ ਤੱਕ ਅਕਲ ਕਿਹਨੇ ਦਿੱਤੀ, ਇਹ ਸਵਾਲ ਛੱਡਤਾ। ਵਿਦਵਾਨਾਂ ਦੀ ਬੁੱਧੀ ਹੈ ਨਾ, ਆਪਣੀ ਲੋੜ ਤੋਂ ਗਾਹਾਂ ਇਹਨਾਂ ਨੂੰ ਗੱਲੇ ਨਹੀਂ ਕਰਦੇ, ਬਸ ਆਪਣੀ ਲੋੜ ਹੈ ਇਹਨਾਂ ਦੀ, ਜਿੱਥੇ ਤੱਕ ਉੱਥੇ ਤੱਕ ਇਹਨਾਂ ਦੀ ਦ੍ਰਿਸ਼ਟੀ ਹੈ, ਇਹਨਾਂ ਦੀ ਲੋੜ ਸੰਸਾਰੀ ਹੈ, ਸੰਸਾਰੀ ਦ੍ਰਿਸ਼ਟੀਕੋਣ, ਜਿਹਦੀ ਲੋੜ ਸੰਸਾਰੀ ਦੀ ਨਿਰਾਕਾਰੀ ਹੈ ਉਹਦਾ ਦ੍ਰਿਸ਼ਟੀਕੋਣ ਬਦਲ ਜਾਂਦਾ, ਸੰਸਾਰੀ ਆਦਮੀ ਦਾ ਸੰਸਾਰੀ ਦ੍ਰਿਸ਼ਟੀਕੋਣ ਹੁੰਦਾ, ਸੰਸਾਰੀ ਲੋੜਾਂ ਹੁੰਦੀਆਂ ਨੇ, ਜਿਹਨੇ ਸੰਸਾਰੀ ਲੋੜਾਂ ਨੂੰ ਅੱਤ ਸੀਮਤ ਕਰ ਲਿਆ, ਅੱਤ ਸੀਮਤ, ਅੱਤ ਸੀਮਤ, ਉਹਦੇ ਅੰਦਰ ਨਿਰਾਕਾਰੀ ਲੋੜ ਪੈਦਾ ਹੋਊਗੀ, ਨਾਮ ਦੀ ਭੁੱਖ ਜਾਗਰਤ ਹੋਊਗੀ, ਜੇ ਸੰਸਾਰੀ ਲੋੜਾਂ ਜ਼ਿਆਦਾ ਨੇ ਇਹ ਭੁੱਖ ਪੈਦਾ ਹੀ ਨਹੀਂ ਹੋਣੀ। ਇਸ ਕਰਕੇ ਰਿਸ਼ੀ ਮੁਨੀ ਕੁਟੀਆ 'ਚ ਰਹਿੰਦੇ ਹੁੰਦੇ ਸੀ, ਜਾ ਕੇ ਬਾਹਰ ਜੰਗਲਾਂ 'ਚ ਲੋੜਾਂ ਘਟਾਉਂਦੇ ਸੀ, ਜਿੰਨੇ ਬੜੇ ਆਦਮੀ ਹੁੰਦੇ ਨੇ ਉਨੀ ਲੋੜ ਉਹਦੀ ਸੰਸਾਰੀ ਘੱਟ ਹੋਊ, ਜਿਹਦੀ ਲੋੜ ਵੱਧ ਹੈ ਉਹਦਾ ਨਰਕੀ ਜੀਵ ਹੈ, ਉਹ ਬੁੱਧੀਹੀਣ। ਜਿੰਨੀਆਂ ਲੋੜਾਂ ਵਧਾਈ ਜਾਂਦਾ ਆਦਮੀ ਬੁੱਧੀਹੀਣ ਹੁੰਦਾ ਚਲਿਆ ਜਾਂਦਾ, ਦੁਖੀ ਹੁੰਦਾ ਚਲਿਆ ਜਾਂਦਾ। ਅਕਲ ਤੁਹਾਡੇ ਫਿਕਰਾਂ ਤੇ ਕਾਬੂ ਕਰਦੀ ਹੈ, ਕਮਾਂਡ ਕਰਦੀ ਹੈ, ਚਿੰਤਾਵਾਂ ਕੰਟਰੋਲ ਅਕਲ ਕਰਦੀ ਹੈ। ਜੇ ਚਿੰਤਾਵਾਂ ਤੁਹਾਡੀਆਂ ਕੰਟਰੋਲ ਚ ਨਹੀਂ ਹਨ ਤਾਂ ਬੇਅਕਲੀ ਦੀ ਨਿਸ਼ਾਨੀ ਹੈ, ਅਗਿਆਨਤਾ ਦੀ ਨਿਸ਼ਾਨੀ ਹੈ। ਗਿਆਨ ਦਾ ਦਿਵਾਲਾ ਨਿਕਲ ਗਿਆ ਸਮਝ ਲਓ, ਪਦਾਰਥ ਚਾਹੇ ਜਿੰਨੇ ਮਰਜ਼ੀ ਨੇ ਤੁਹਾਡੇ ਕੋਲ, ਅਕਲ ਦਾ ਦਿਵਾਲਾ ਨਿਕਲਿਆ ਹੈ, ਬੇਕਾਬੂ ਹੋ ਗਿਆ ਮਨ, ਮਨ ਬੇਕਾਬੂ ਹੈ ਜਿਹਦਾ, ਅਕਲ ਦਾ ਦਿਵਾਲਾ ਨਿਕਲਿਆ ਹੈ। ਇਕੱਲੇ ਮੈਨੂੰ ਕੰਟਰੋਲ ਕਰ ਰਹੇ ਵੀ ਲੋੜਾਂ ਸੀਮਤ ਰੱਖ, ਜੇ ਲੋੜਾਂ ਵਧਾਊਗਾ ਤਾਂ ਇਕੱਲਾ ਦੁਆਲਾ। ਸੰਸਾਰੀ ਲੋੜਾਂ ਮਨ ਦੀ ਬੇਚੈਨੀ ਪੈਦਾ ਕਰਦੀਆਂ ਨੇ। ਪੀਸ ਆਫ ਮਾਇੰਡ ਘਟਦਾ ਚਲਿਆ ਜਾਊ ਜਿੰਨੀਆਂ ਸੰਸਾਰੀ ਲੋੜਾਂ ਵਧੀਆ ਚਲੀਆਂ ਜਾਣਗੀਆਂ। ਅੱਜ ਪੀਸ ਆਫ ਮਾਇੰਡ ਦੀ ਲੋੜ ਕਿਉਂ ਹੈ? ਸੰਸਾਰੀ ਲੋੜਾਂ ਦੀ ਰੇਸ ਹੈ ਲੱਗੀ ਹੋਈ, ਰੇਸ ਜਿਉਂ ਜਿਉਂ ਵਧਣਗੀਆਂ ਪੀਸ ਆਫ ਮਾਇੰਡ ਉਨਾ ਹੀ ਘਟਦਾ ਚਲਾ ਜਾਊ। ਬਸ ਗੋਲੀ ਖਾਧੇ ਬਿਨਾਂ ਕਿਸੇ ਨੂੰ ਨੀਂਦ ਨਹੀਂ ਆਉਂਦੀ। ਅੱਗੇ ਕੰਮ ਕਰਦੇ ਥੱਕ ਜਾਂਦੇ ਤੇ ਨੀਂਦ ਤਾਂ ਰਲਿਆ ਜਾ ਜਾਂਦੀ ਸੀ, ਦੇਹ ਨਾਲ ਕੰਮ ਕਰਦੇ ਤੇ ਥੱਕ ਜਾਂਦੇ ਤੇ ਡਲਿਆਂ ਚ ਪੈਰ ਨੂੰ ਨੀਂਦ ਆ ਜਾਂਦੀ ਸੀ। ਹੁਣ ਗਦੈਲਿਆਂ ਦੇ ਪੈਰ ਨੂੰ ਨੀਂਦ ਨਹੀਂ ਆਉਂਦੀ, ਏਸੀ ਚ ਪੈਰ ਨੂੰ ਨੀਂਦ ਨਹੀਂ ਆਉਂਦੀ, ਪਾਸੇ ਮਾਰੀ ਜਾਂਦਾ। ਕਿਉਂ? ਉਹ ਪੀਜ਼ਾ ਮਾਇੰਡ ਦਾ ਨੀਂਦ ਦਾ ਏਸੀ ਖਾ ਗਿਆ, ਉਹਦਾ ਬਿੱਲ ਖਾ ਗਿਆ, ਬਿਜਲੀ ਦਾ ਬਿੱਲ ਖਾ ਗਿਆ।
ਪਵਨ ਆਰੰਭ ਸਤਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ।
ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਕੌਣ ਇਹਦੇ ਚ? ਉਹਨੇ ਕਿਹਾ ਕੌਣ ਗੁਰੂ ਇਹਦੇ ਚ? ਭਾਈ ਜਿਹੜਾ ਉਪਦੇਸ਼ ਹੈ ਇਹੀ ਗੁਰੂ ਹੈ। ਕਿਹਾ ਤਾਂ ਆਹ ਉਪਦੇਸ਼ ਗਿਆਨ ਗੁਰੂ ਹੈ ਇਹਦੇ ਵਿੱਚ। ਵੈਸੇ ਇਹ ਸ਼ਬਦ ਦੀ ਗੱਲ ਨਹੀਂ, ਸ਼ਬਦ ਗੁਰੂ ਉਹ ਹੈ ਜਿਹਨੂੰ ਜੋਗੀ ਸੁਣਦੇ ਨੇ ਬਿਨਾਂ ਕੰਨਾਂ ਤੇ ਸੁਣਨ ਵਾਲਾ। ਉਹ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਪਵਣਾ ਪੈਦਾ ਕੀਤਾ, ਉਹ ਸ਼ਬਦ ਦੀ ਗੱਲ। ਉਹ ਸ਼ਬਦ ਰੂਪ ਹੈ, ਉਹ ਬੰਦਾ ਨਹੀਂ ਹੈ। ਬੰਦਾ ਨਹੀਂ, ਕਿਸੇ ਬੰਦੇ ਦਾ ਹੁਕਮ ਹੈ, ਬੰਦੇ ਨੇ ਨਹੀਂ ਪੈਦਾ ਕੀਤਾ, ਬੰਦੇ ਦੀ ਇੱਛਾ ਸ਼ਕਤੀ ਨੇ ਪੈਦਾ ਕੀਤਾ। ਜੋ ਉਹਨੇ ਇੱਛਾ ਕੀਤੀ ਉਹੀ ਪੈਦਾ ਹੋ ਗਿਆ। ਉਹਨੂੰ ਹੱਥ ਨਹੀਂ ਹਿਲਾਉਣਾ ਪਿਆ, ਕੁਛ ਨਹੀਂ ਕਰਨਾ ਪਿਆ, ਜੋ ਉਹਨੇ ਚਾਹਿਆ ਹੋ ਗਿਆ। ਜੋ ਉਹਦੀ ਇੱਛਾ ਹੋਈ ਸ਼ਬਦ ਹੈ, ਉਹ ਸ਼ਬਦ ਹੈ ਉਹਦੀ ਇੱਛਾ। ਲਹਿਰ ਹੈ ਉਹਦੀ ਲਹਿਰ,
ਸੁਰਤ ਧੁਨ ਚੇਲਾ,
ਸੁਰਤ ਹੈ ਜਿਹੜੀ, ਧਿਆਨ ਹੈ ਸਾਡਾ। ਜੇ ਉਹ ਅੰਦਰ ਮਨ ਦੇ ਹੈ ਸਾਡੇ ਉਹ ਸ਼ਬਦ, ਜੇ ਤੁਹਾਨੂੰ ਨੂੰ ਸੁਣਨਾ ਮਨ ਦੇ ਅੰਦਰ ਧਿਆਨ ਨੂੰ ਟਿਕਾ ਲਓ, ਉਹ ਸੁਰਤ ਨੂੰ ਮਨ ਦੇ ਅੰਦਰ ਟਿਕਾਓ। ਜੇ ਉਹ ਤੁਹਾਨੂੰ ਸੁਣਨੀ ਹੈ, ਤੁਸੀਂ ਤਰਕੁਟੀ ਜੇ ਤੁਹਾਨੂੰ ਟਿਕਾਓ, ਸੁਰਤ ਟਿਕਾਓਗੇ ਸਰੀਰ ਦਾ, ਤੁਹਾਡਾ ਸਰੀਰ ਦੇ ਜਿਹੜੀਆਂ ਆਵਾਜ਼ਾਂ ਨੇ ਨਾ ਸਰੀਰ 'ਚ ਪੈਦਾ ਹੁੰਦੀ ਹੈ ਤੁਹਾਨੂੰ, ਉਹ ਸੁਣੂਗੀ। ਤਿਰਕੁਟੀ ਤੋਂ ਨਹੀਂ ਸੁਣਦੀ ਉਹ, ਤੁਹਾਨੂੰ ਉਹ ਮਨ ਦੇ ਅੰਦਰੋਂ ਸੁਣੂਗਾ। ਨਿਰਾਕਾਰ ਹੈ, ਨਿਰਾਕਾਰੀ ਤੁਹਾਨੂੰ ਨਿਰਾਕਾਰ ਦੇ ਅੰਦਰ ਹੈ, ਕੰਨਾਂ ਨਾਲ ਸੁਣਨ ਵਾਲੀ ਤੁਹਾਨੂੰ ਇਹ ਸਰੀਰ ਦੇ ਅੰਦਰ ਹੈ। ਬਾਹਰਲੇ ਦੇ ਹਵਾ ਚੱਲਦੀ ਹੈ, ਕੱਪੜਾ ਪਾਇਆ ਹੋਇਆ ਸਾਡੇ, ਫਟਫਟ ਕਰਦਾ ਕੱਪੜਾ, ਕਰੂਗਾ ਜਾਂ ਹਵਾ ਚੱਲੂਗੀ? ਹਵਾ ਤੇਜ਼ ਚੱਲਦੀ ਹੈ ਤੇ ਕੱਪੜਾ ਪਾਇਆ ਹੋਇਆ ਪੱਲਾ ਫਟਫਟ ਕਰੂਗਾ, ਉਹ ਤਾਂ ਬਾਹਰਲੀ ਹਵਾ ਦਾ ਅਸਰ ਹੈ, ਮਾਇਆ ਦਾ ਅਸਰ ਹੈ ਸਾਡੇ ਮਨ ਦੇ ਉੱਤੇ, ਸਰੀਰ ਦੇ ਉੱਤੇ। ਖਾਣਾ ਖਾਧਾ, ਡਾਕਟਰ ਦੇਖਦੇ ਨੇ, ਉਹ ਤਾਂ ਸੁਣਦੇ ਨੇ, ਡਾਕਟਰ ਟੂਟੀਆਂ ਲਾ ਕੇ ਜਿਹੜੇ ਸਾਡੇ ਦੇਖਦੇ ਨੇ, ਸੁਣਦੇ ਨੇ ਆਵਾਜ਼, ਉਹੀ ਜੋਗੀ ਸੁਣਦੇ ਤੇ ਉਹ ਟੂਟੀਆਂ ਦੇ ਬਿਰੋ ਸੁਣਦੇ ਤੇ, ਡਾਕਟਰ ਟੂਟੀਆਂ ਨਾਲ ਸੁਣਦੇ ਨੇ। ਇਹ ਆਵਾਜ਼ ਨਹੀਂ ਹੈ ਉੱਥੇ, ਇਹ ਮਨ ਦੇ ਅੰਦਰ ਦੀ ਆਵਾਜ਼ ਹੈ। ਕਹਿੰਦੇ ਜਾਣਿਆ ਅਸੀਂ, ਜਾਤ ਜਿਹੜੀ ਸਰੀਰ ਹੈ ਇਹਦੇ ਵਿੱਚ ਜੋਤ ਹੈ ਜਿਹੜਾ ਮਨ, ਜਾਤ ਮਹ ਜੋਤ, ਜੋਤ ਮਹ ਜਾਤਾ, ਉਹ ਜਿਹੜਾ ਸ਼ਬਦ ਹੈ ਜੋਤ ਦੇ ਅੰਦਰੋਂ ਮਨ ਦੇ ਅੰਦਰੋਂ ਜਾਣ। ਬਸ ਇੰਨੀ ਉਹ ਗੱਲ ਦੱਸਦੀ, ਬਹੁਤ ਕੁਛ ਦੱਸਦਾ, ਸਭ ਕੁਛ ਦੱਸਦਾ ਇਹਦੀ ਗੱਲ। ਜਾਤ ਮਹ ਜੋਤ, ਸਰੀਰ ਵਿੱਚ ਤਾਂ ਜੋਤ ਹੈ, ਜੋਤ ਦੇ ਵਿੱਚੋਂ ਜਾਣਨਾ ਅੰਦਰੋਂ, ਮਨ ਦੇ ਅੰਦਰੋਂ ਜਾਣਨਾ, ਮਨ ਮੈਂ ਆਪ ਹੈ। ਉਹਦੀ ਥੰਮੀ ਨਾਲੇ ਮਨ ਖੜਾ ਹੈ, ਉਹਨੇ ਮਨ ਨੂੰ ਰੱਖਿਆ ਹੋਇਆ। ਜੇ ਕੋਈ ਤੰਬੂ ਖੜਾ ਕਰਨਾ ਹੋਵੇ ਤਾਂ ਥੱਲੇ ਉਹਦੇ ਸਪੋਰਟ ਲਾਉਣੀ ਪੈਂਦੀ ਹੈ, ਤਾਂ ਹੀ ਸਪੇਸ ਬਣੂ ਥੱਲੇ। ਮਨ ਦਾ ਮੰਦਰ ਹੈ ਜਿਹੜਾ, ਉਹਦੇ ਚ ਥੰਮੀ ਉਹਦੀ ਆਪਣੀ ਲਾਈ ਹੋਈ ਹੈ, ਤਾਂ ਥੰਮਿਆ ਹੋਇਆ। ਮਨ ਡਿੱਗਦਾ ਕਿਉਂ ਹੈ? ਡਿੱਗਦਾ ਜਦ ਮਨ ਚ ਇੱਛਾ ਪੈਦਾ ਹੁੰਦੀ ਹੈ ਤਾਂ ਢਹਿੰਦਾ ਮਨ, ਤਾਂ ਡਿੱਗਦਾ। ਜੇ ਮਨਸਾ ਦੀ ਹੀ ਥੰਮੀ ਬਣਾ ਲਈਏ ਸੀ, ਮਨ ਦੀ ਇੱਛਾ ਨੂੰ ਟਕਾ ਦਈਏ, ਥੰਮੇ ਬਣ ਕੇ ਡੋਲਣ ਤੇ ਹਟ ਗਿਆ। ਮਨ ਮੰਦਰ ਮੈਂ ਮਨਸਾ ਥੰਮ, ਸਗੋਂ ਮਨ ਦੀ ਇੱਛਾ ਨੂੰ ਰੋਕ ਕੇ ਥੰਮੀ ਬਣਾ ਦਿਓ। ਮਨ ਦੀ ਇੱਛਾ ਹੀ ਹਿਲਾ ਰਹੀ ਹੈ ਉਹਨੂੰ, ਇੱਛਾ ਜੋ ਮਨ ਚ ਪੈਦਾ ਹੁੰਦੀ ਹੈ ਮਾਇਆ ਦੀ, ਇਹੀ ਹਿਲਾ ਰਹੀ ਹੈ। ਜਿੰਨੀਆਂ ਇੱਛਾਵਾਂ ਜ਼ਿਆਦਾ ਨੇ ਉਹਨਾਂ ਹੀ ਚਿੰਤਾਵਾਂ ਵਧਦੀਆਂ ਨੇ, ਮਨ ਡੋਲਦਾ, ਨੀਂਦ ਆਉਂਦੀ ਨੀ। ਨੀਂਦ ਕਿਉਂ ਆਵੇ? ਫਿਕਰ ਚ ਨੀਂਦ ਆਉਂਦੀ ਹੈ, ਫਿਕਰ ਚ ਨੀਂਦ ਨਹੀਂ ਆਉਂਦੀ।
ਅਕਥ ਕਥਾ ਲੈ ਰਹੋ ਨਿਰਾਲਾ,
ਇਹ ਅਕਥ ਕਥਾ ਗੱਲ ਮੈਂ ਦੱਸਤੀ, ਬੱਲੇ ਤੁਹਾਡੇ ਫਿਰ ਨੀ ਪੈਣੀ, ਕਿਉਂਕਿ ਹੁਣ ਤੇ ਜੋ ਕੁਝ ਦੱਸਿਆ ਬੱਲੇ ਨੀ ਪਿਆ। ਅਕਥ ਹੈ ਬੁੱਝਣ ਵਾਲੀ ਗੱਲ, ਇਹ ਅਕਥ ਕਥਾ ਹੈ। ਮੈਂ ਜੋ ਕੁਝ ਹੁਣ ਇਹ ਦੱਸਿਆ, ਇਹ ਵੀ ਨਹੀਂ ਤੁਹਾਡੇ ਬੱਲੇ ਪੈਣਾ। ਕੀ ਹੈ ਇਸ ਅਕਥ ਕਥਾ ਨੂੰ ਲੈ ਕੇ ਮੈਂ ਵਿਚਾਰਦਾ ਰਹਿਣਾ, ਤਾਂ ਨਰਾਲਾ ਰਹਿਣਾ ਇਸੇ ਨੂੰ ਵਿਚਾਰ ਦੇ ਵਿੱਚ। ਇਹਦੀ ਵਿਚਾਰ ਚ ਇਹ ਵਿਚਾਰੀ ਜਾਂਦੀ ਹੈ, ਦੱਸੀ ਨਹੀਂ ਜਾਂਦੀ। ਜੋ ਵਿਚਾਰੀ ਆ ਉਹੀ ਦੱਸੀ ਹੈ। ਇਹ ਕਥਾ ਅਕਥ ਹੈ, ਇਹਦੀ ਵਿਚਾਰ ਕਰੀ ਦੀ ਹੈ। ਇਹਦੀ ਵਿਚਾਰ ਜਦ ਕਿਸੇ ਚੀਜ਼ ਦੀ ਵਿਚਾਰ ਕਰੂਗਾ ਨਰਾਲਾ ਹੋ ਜਾਂਦਾ। ਚਲੇ ਜਾਂਦੇ ਤੁਸੀਂ ਕਿਸੇ ਵਿਚਾਰ ਚ ਪੈ ਜਾਓ, ਜਿਹੜੇ ਘਰ ਜਾਣੇ ਦੋ ਘਰ ਗਾਹਾਂ ਲੱਗ ਜਾਓਗੇ, ਦੁਕਾਨ ਭੁੱਲ ਕੇ ਗਾਹਾਂ ਲੈਵੇਗਾ, ਪਤਾ ਇੱਥੇ ਨੂੰ ਮੁੜਨਾ ਸੀ, ਗਾਹਾਂ ਚਲੇ ਗਏ। ਵਿਚਾਰ ਤੁਹਾਨੂੰ ਆਪਣੇ ਨਾਲ ਜੋੜ ਕੇ ਬਾਕੀ ਭੁਲਾ ਦਿੰਦੀ, ਪਿਛਲਾ ਕੰਮ ਭੁੱਲ ਜਾਂਦੀ। ਸੰਸਾਰ ਮੈਂ ਤਾਂ ਭੁੱਲ ਗਿਆ, ਮੈਂ ਅਕਥ ਕਥਾ ਦੇ ਨਾਲ ਵਿਚਾਰ ਦੇ ਵਿੱਚ ਜੁੜਿਆ ਰਹਿੰਦਾ। ਇਹ ਕਥਾ ਮੁੱਕਣ ਵਾਲੀ ਹੈ ਨਹੀਂ। ਕਿਵੇਂ ਸਮਝਾਉਣਾ ਲੋਕਾਂ ਨੂੰ? ਕਿਉਂ ਨਹੀਂ ਸਮਝ ਆ ਰਹੀ? ਕਿਉਂ ਸਮਝ ਆਉਣੀ ਨਹੀਂ? ਵਿਚਾਰ ਮੁੱਕਣੀ, ਅੱਡ ਅੱਡ ਤਰੀਕਿਆਂ ਨਾਲ, ਅੱਡ ਅੱਡ ਪ੍ਰਮਾਣ ਦੇ ਕੇ, ਅੱਡ ਅੱਡ ਪੱਖਾਂ ਤੋਂ ਗੱਲ ਉਹੀ ਕੋਈ ਸਮਝਾਈ ਹੋਈ ਹੈ। ਗੁਰਬਾਣੀ ਕਿੰਨੀ ਰਚੀ ਗਈ, ਮੁੜ ਮੁੜ ਗੱਲ ਉਹੀ ਆਈ ਜਾਂਦੀ ਹੈ। ਅੱਡ ਅੱਡ ਪੱਖਾਂ ਤੋਂ, ਅੱਡ ਅੱਡ ਮਿਸਾਲਾਂ ਦੇ ਕੇ, ਅੱਡ ਅੱਡ ਉਦਾਹਰਣ ਦੇ ਕੇ ਸਮਝਾਈ ਗਈ ਗੱਲ, ਪਰ ਫੇਰ ਵੀ ਕਿਸੇ ਬੱਲੇ ਦੀ ਸਮਝ ਆਈ? ਕਿਉਂ ਨਹੀਂ ਸਮਝ ਆ ਰਹੀ? ਹੁਣ ਮੈਂ ਕਿਵੇਂ ਸਮਝਾਵਾਂ? ਕਿਵੇਂ ਕਰਨਾ ਚਾਹੀਦਾ? ਕੋਈ ਨਵੀਂ ਫੇਰ ਮਿਸਾਲ ਆ ਜਾਂਦੀ ਹੈ, ਕੋਈ ਨਵਾਂ ਫੇਰ ਫੁਰਨਾ ਆ ਜਾਂਦਾ, ਵੀ ਇਸ ਤਰੀਕੇ ਨਾਲ ਗੱਲ ਕਹੀਏ ਸ਼ਾਇਦ ਸਮਝ ਆ ਜਾਏ। ਵੱਖਰੇ ਵੱਖਰੇ ਸਟੈਂਡ ਦੇ ਮੰਨਦੇ, ਵੱਖਰੇ ਵੱਖਰੇ ਮੰਨਦੇ, ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦੀ ਹੈ, ਕਿਸੇ ਨੂੰ ਕਿਸੇ ਤਰੀਕੇ ਨਾਲ ਸਮਝ ਆਉਂਦੀ।
ਨਾਨਕ ਜੁਗ ਜੁਗ ਗੁਰ ਗੋਪਾਲਾ,
ਨਾਨਕ ਕਹਿੰਦਾ ਗੁਰ ਗੋਪਾਲਾ ਜਿਹੜਾ, ਜਿਹੜਾ ਮੈਂ ਗੁਰ ਗੋਪਾਲਾ ਉਹ ਤਾਂ ਹਮੇਸ਼ਾ ਹੀ ਰਹਿੰਦਾ, ਉਹੀ ਗੁਰ ਹੈ, ਸਤਿਗੁਰ ਹੈ ਮੇਰਾ। ਗੋਪਾਲਾ ਜਿਹਨੂੰ ਤੁਸੀਂ ਕਹਿੰਦੇ ਹੋ, ਜਿਹੜਾ ਗੋਪਾਲਾ ਉਹਨੂੰ ਕਹਿੰਦੇ ਨੇ, ਜਿਹੜਾ ਜੀਵ ਆਤਮਾਵਾਂ ਨੇ ਨਾ, ਇਹ ਸਾਰੀਆਂ ਗੋ ਨੇ, ਇਹਨਾਂ ਨੂੰ ਗੋ ਕਹਿੰਦੇ ਨੇ। ਇਹਨਾਂ ਦੀ ਰੱਖਿਆ ਕਰਨ ਵਾਲਾ ਕੌਣ ਹੈ? ਪਾਲਣਾ ਕਰਨ ਵਾਲਾ ਕੌਣ ਹੈ? ਉਹਦਾ ਨਾਮ ਗੋਪਾਲ ਹੈ। ਜੀਵਾਂ ਦੀ ਰੱਖਿਆ ਕਰਨਾ, ਪਾਲਣਾ ਕਰਨ ਵਾਲਾ ਕੌਣ ਹੈ? ਉਹਦਾ ਪਾਲਣਾ ਕਰਨ ਵਾਲਾ ਗੋਪਾਲ ਹੈ। ਇਹ ਕ੍ਰਿਸ਼ਨ ਨੂੰ ਗੋਪਾਲ ਕਹਿੰਦੇ ਨੇ, ਕਿਉਂ ਕ੍ਰਿਸ਼ਨ ਕਹਿੰਦੇ ਗੋਪਾਲ? ਗਾਇਆਂ ਦਾ ਆਵੇ ਚੁਗਲਾ ਸੀ, ਇਹਨੇ ਘਾਹ ਪਰਮੇਸ਼ਰ ਨੇ ਪੈਦਾ ਕੀਤਾ, ਵਾਹ ਪਰਮੇਸ਼ਰ ਵੀ ਪਰਮੇਸ਼ਰ ਪਾਉਂਦਾ, ਧਰਤੀ ਉਹਨੇ ਪੈਦਾ ਕੀਤੀ ਹੈ, ਉਹਦਾ ਬਾਂਸਰੀ ਵਜਾਉਂਦਾ, ਉਹ ਤਾਂ ਆਪੇ ਚੁਗ ਲੈਂਦੀਆਂ ਨੇ, ਉਹ ਗੋਪਾਲ ਕਹਿੰਦੇ ਹੋ ਗਏ। ਕਾਹਦਾ ਗੋਪਾਲ ਹੈ? ਦੁੱਧ ਉਹਨਾਂ ਦਾ ਪੀਂਦਾ ਸਭ, ਮੱਖਣ ਗਾਇਆਂ ਦਾ ਖਾਂਦਾ ਗੋਪਾਲ ਆਪ ਹੈ, ਉਹ ਗਾਈਆਂ ਦਾ ਉਹਨੂੰ ਪਾਲਦੀਆਂ ਨੇ, ਕ੍ਰਿਸ਼ਨ ਨੂੰ ਕਹਿੰਦੇ ਗੋਪਾਲ ਹੈ। ਨਾਲੇ ਗਊ ਨੂੰ ਮਾਤਾ ਮੰਨਦਾ, ਫਿਰ ਗੋਪਾਲ ਇਹ ਹੋਇਆ, ਪਾਲਣ ਵਾਲੀ ਉਹ ਹੋਈ, ਮਾਂ ਹੋਈ ਕਿ ਪਾਲਣ ਵਾਲਾ ਇਹ ਹੋਇਆ? ਜਿਨ੍ਹਾਂ ਦਾ ਧਰਮ ਹੈ